ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੂ ਰੰਗ ਰਾਤਾ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੂ ਰੰਗ ਰਾਤਾ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਭਨਤ ਨਾਨਕ ਪਰਮ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਲਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਰੇ ਆਪਾਂ ਬਚਨ ਪੜ੍ਹਦੇ ਹਾਂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਤਰਿਆਂ ਦੇ ਤਿਰ ਇਤਿਹਾਦਕ ਇਹ 12 ਵਿਸ਼ੇਸ਼ਣ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਮੁਤਾਲਕ ਕਹੇ ਹਨ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਾਂ ਨੂੰ ਕਾਫੀ ਪੱਖਾਂ ਤੋਂ ਜਾਣੂ ਕਰਾਇਆ। ਇੱਕ ਇਹ ਗੁਰਮੁਖਾ ਮੰਗਤਾ ਬਣ ਕੇ ਰਹੋ ਔਰ ਦੂਸਰਾ ਜਿੰਨਾ ਚਿਰ ਨਾਮ ਨਾਲ ਨਹੀਂ ਜੁੜਦਾ ਇਹਨਾਂ ਚਿਰ ਤੇਰਾ ਲੋਕ ਤੇ ਪ੍ਰਲੋਕ ਸਫਲਾ ਨਹੀਂ। ਤੀਜੀ ਗੱਲ ਬੇਨਤੀ ਕਰਨੀ ਕਿ ਪਾਤਸ਼ਾਹ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਭਰਮ ਨੇ ਆਪ ਆਪਣੀ ਰਹਿਮਤ ਦੀ ਕੁੰਜੀ ਲਾ ਕਰਕੇ ਇਹਨਾਂ ਭਰਮਾਂ ਦੇ ਤਖਤਿਆਂ ਨੂੰ ਪਾਸੇ ਕਰ। ਔਰ ਚੌਥੀ ਗੱਲ ਗੁਰਮੁਖਾਂ ਤੂੰ ਕਹਿੰਦਾ ਬੜਾ ਸੁਣਦਾ ਬੜਾ ਪਰ ਜਿੰਨਾ ਚਿਰ ਅੰਦਰੋਂ ਲਿਵ ਨਾ ਲੱਗੀ ਉਹਨਾਂ ਚਿਰ ਬਾਤ ਨਹੀਂ ਬਣਨੀ। ਇਹ ਵੱਖ ਵੱਖ ਨੁਕਤੇ ਸਤਿਗੁਰੂ ਪਾਤਸ਼ਾਹ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਆਪਾਂ ਨੂੰ ਬਖਸ਼ੇ ਨੇ। ਹਜੋ ਰਹਿਮਤਾਂ ਕਰਨ ਮਨ ਦੀ ਇਕਾਗਰਤਾ ਵਾਸਤੇ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ।
ਧਨਾਸਰੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਚੌਥੇ ਘਰ ਸੁਰਤਾਲ ਵਿੱਚ ਇਹ ਪਾਵਨ ਪਵਿੱਤਰ ਸਾਨੂੰ ਸਿੱਖਿਆ ਦੇ ਰਹੇ ਹਨ। ਗੁਰਮੁਖੋ ਬਾਣੀ ਵਿਚਾਰ ਕਰਕੇ ਪੜ੍ਹੀਏ, ਨਖੇੜ ਕੇ ਪੜ੍ਹੀਏ ਤੇ ਆਪਣੇ ਕਈ ਤਰ੍ਹਾਂ ਦੇ ਭੁਲੇਖੇ ਦੂਰ ਹੋਣਗੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹੀਏ, ਵਿਚਾਰੀਏ ਤੇ 17 ਘਰਾਂ ਦਾ ਜ਼ਿਕਰ ਹੈ। 17 ਘਰਾਂ ਦਾ, ਲੇਕਿਨ ਜਦੋਂ ਔਂਕੜ ਲੱਗ ਜਾਂਦਾ ਹੈ ਨਾ, ਉਦੋਂ ਉਹਦਾ ਭਾਵ ਹੁੰਦਾ ਇੱਕ ਵਚਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਚ ਆਪਾਂ ਸਾਰੇ ਜਾਣਦੇ 31 ਰਾਗ ਵਰਤੇ ਨੇ। ਰਾਗ 31 ਵਰਤੇ ਨੇ, ਲੇਕਿਨ ਇੱਥੇ ਰਾਗ ਦੇ ਥੱਲੇ ਔਂਕੜ ਲਾਉਣ ਦਾ ਭਾਵ ਹੈ ਇੱਕ ਵਚਨ। ਇਹ ਕਿਉਂ? ਗੁਰਮੁਖਾ ਤੂੰ ਪਿਆਰ ਬੜਿਆਂ ਨਾਲ ਕਰਦਾ ਹੈ, ਪਰ ਜੇ ਅਸਲੀ ਪਿਆਰ ਕਰਨਾ ਤੇ ਇੱਕ ਨਾਲ ਕਰ। ਆਪਾਂ ਰਾਗਮਾਲਾ ਦੀ ਬਾਣੀ ਪੜ੍ਹਦੇ ਹਾਂ, ਉਹਦੀ ਪਹਿਲੀ ਪੰਕਤੀ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੇ ਅੱਠੋ ਨੰਦਨ। ਇਹਦੇ ਅੰਤਰੀਵ ਅਰਥ, ਮੈਂ ਇਹ ਅੰਤਰੀਵ ਲਫ਼ਜ਼ ਤਾਂ ਗਿਆ ਕਿ ਨੁਕਤਾਚੀਨੀ ਵਾਲਿਆਂ ਨੇ ਹੁਣੇ ਘੇਰ ਲੈਣਾ ਵੀ ਗਿਆਨੀ ਜੇ ਤੁਸੀਂ ਗੱਲ ਕਿਉਂ ਕਹੀ। ਇਹ ਤਾਂ ਰਾਗ ਮਾਲਾ ਦਾ ਵੱਖ ਵੱਖ ਰਾਗਾਂ ਦਾ ਵੇਰਵਾ ਹੈ ਵੀ 6 ਰਾਗ ਨੇ ਉਹਨਾਂ ਦੇ, ਇਸੇ ਤਰ੍ਹਾਂ ਪੁੱਤਰ ਨੇ ਉਹਨਾਂ ਦੀਆਂ ਪਤਨੀਆਂ ਨੇ। ਦਰਅਸਲ ਆਪਾਂ ਗੁਰਬਾਣੀ ਦੇ ਅੰਤਰੀ ਭਾਵ ਨੂੰ ਸਮਝਣਾ। ਗੁਰਮੁਖਾ, ਜੇ ਇੱਕ ਪਰਮਾਤਮਾ ਨਾਲ ਪ੍ਰੇਮ ਕਰੇਗਾ ਤੇਰੀ ਪੰਜਾਂ ਤੱਤਾਂ ਦੀ ਦੇਹ ਸਫਲੀ ਹੋ ਜਾਏਗੀ। ਇਹ ਅੰਤਰੀ ਵਰਥ ਨੇ। ਰੋ ਵਿਚਾਰ, ਧਨਾਸਰੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਚੌਥੇ ਘਰ ਸੁਰਤਾਲ ਵਿੱਚ ਇਹ ਸਾਨੂੰ ਸਿੱਖਿਆ ਦੇ ਰਹੇ ਨੇ। ਜਿਹੜੇ ਘਰ ਦੇ ਨਾਲ ਲੱਗੇ ਨੇ ਨਾ, ਚੌਥਾ ਪੰਜਵਾਂ ਇਤਿਹਾਤਕ, ਜਿਹੜੇ ਗੁਰੂ ਕੇ ਰਾਗੀ ਸਿੰਘ ਹਨ, ਉਹਨਾਂ ਨੂੰ ਸੰਕੇਤ ਦਿੱਤਾ ਵੀ ਗੁਰਮੁਖੋ ਇਸ ਸੁਰਤਾਲ ਵਿੱਚ ਤੁਸੀਂ ਇਹਦਾ ਕੀਰਤਨ ਕਰਨਾ ਹੈ। ਇਸ ਕਰਕੇ ਇਹ ਵਿਸ਼ੇਸ਼ ਕਰਕੇ ਉਹਨਾਂ ਵੀਰਾਂ ਵਾਸਤੇ ਸ੍ਰੀ ਪਾਤਸ਼ਾਹ ਨੇ ਉਹਨਾਂ ਨੂੰ ਜੇ ਸੁਚੇਤ ਕੀਤਾ ਹੈ, ਸੰਕੇਤ ਦਿੱਤਾ ਹੈ, ਕਿਰਪਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਮੁਖ ਇਹ ਕਹਾਵਤ ਹੈ, ਜੈਸੇ ਕੇਲੇ ਕੇ ਪਾਤ, ਪਾਤ ਮੈਂ ਪਾਤ, ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ, ਬਾਤ ਮੈਂ ਬਾਤ। ਜਿਹੜੇ ਕੇਲੇ ਦਾ ਬੂਟਾ ਹੈ ਨਾ, ਉਹਨੂੰ ਛਿਲੀਏ ਤੇ ਪੱਤਿਆਂ ਚੋਂ ਪੱਤੇ ਥੱਲੇ ਨਿਕਲੇ ਆਉਂਦੇ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਵਿਚਾਰ ਕਰਦੇ ਹਾਂ ਨਾ, ਤੇ ਗੁਰਮੁਖੋ ਸਾਡੇ ਗਿਆਨ ਦਾ ਅੰਤ ਹੋ ਜਾਂਦਾ, ਪਰ ਗੁਰੂ ਕਾ ਵਿਚਾਰ ਮੁੱਕਦੇ ਨਹੀਂ। ਇਹ ਲਫ਼ਜ਼ ਕਿਉਂ ਕਹਿ? ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਜਿੰਨੀ ਬਾਣੀ ਇਹ ਅੱਖਰਾਂ ਵਿੱਚ ਹੈ, ਸਤਨਾਮ ਸੱਸਾ ਤੱਤਾ ਨੰਨਾ ਤੇ ਮੰਮਾ, ਇਹ 4 ਅੱਖਰ ਨੇ। ਲੇਕਿਨ ਆਰੰਭ ਵਿੱਚ ਏਕਾ ਅੰਕ ਕਿਉਂ ਲਾਇਆ? ਈੜੀ ਸਿਆਰੀ ਤੇ ਕੱਕਾ, ਫਿਰ ਇਹ ਵੀ ਇੱਕ ਲਿਖਿਆ ਜਾ ਸਕਦਾ। ਲੇਕਿਨ ਕਾਰਨ ਈੜੀ ਨੂੰ ਸਿਆਰੀ ਕੱਕਾ ਇੱਕ ਲਿਖਿਆ ਜਾਏ ਤੇ ਗੁਰਮੁਖੋ ਕੱਕਾ ਕੱਢ ਦਈਏ ਤੇ ਵਿੱਚੋਂ ਇੱਕ ਨਹੀਂ ਬਣਨਾ, ਈੜੀ ਪਾਸੇ ਕਰ ਦਈਏ ਤੇ ਇੱਕ ਨਹੀਂ ਬਣਨਾ। ਲੇਕਿਨ ਜਿਹੜਾ ਅੰਕ ਹੈ ਨਾ, ਭਾਵੇਂ ਉਹ 1 ਸੈਂਟੀਮੀਟਰ ਹੈ, ਭਾਵੇਂ ਉਹ 1 ਫੁੱਟ ਹੈ, ਲੇਕਿਨ ਉਹਦੀ ਤਾਕਤ ਵਿੱਚ ਫਰਕ ਨਹੀਂ ਪੈਂਦਾ। ਇਸ ਕਰਕੇ ਇੱਕ ਓਂਕਾਰ ਦਾ ਭਾਵ ਹੈ ਵੀ ਇੱਕ ਅਦਵੈਤ ਰੂਪੀ ਬ੍ਰਹਮ ਆਪਣੇ ਤਾਂ ਥਾਂ ਥਾਂ ਦਵੈਤ ਭਰੀ ਪਈ ਹੈ। ਕਾਲਾ ਇਹ, ਗੋਰਾ ਇਹ, ਹਿੰਦੂ ਇਹ, ਸੁੱਖ ਇਹ, ਮਜੈਲ ਇਹ, ਦੁਆਬੀਆ, ਗਰੀਬ ਤੇ ਅਮੀਰ, ਇਹਨੂੰ ਕਹਿੰਦੇ ਨੇ ਦਵੈਤ। ਲੇਕਿਨ ਪਰਮਾਤਮਾ ਦੇ ਕਰ ਦਵੈਤ ਨਹੀਂ। ਆਹ ਮੀਂਹ ਪੈ ਰਿਹਾ ਨਾ, ਇਹ ਗੁਰਮੁਖੋ ਚੋਰ ਦੇ ਘਰ ਵੀ ਪੈ ਰਿਹਾ ਤੇ ਗੁਰਦੁਆਰੇ ਤੇ ਵੀ ਪੈ ਰਿਹਾ, ਇਹ ਮੀਂਹ ਮਸੀਹ ਤੇ ਵੀ ਪੈ ਰਿਹਾ ਤੇ ਮੰਦਰ ਤੇ ਵੀ ਪੈ ਰਿਹਾ। ਕਹਿਣ ਦਾ ਭਾਵ ਕਿਹੜਾ, ਪਰਮਾਤਮਾ ਉਹ ਅਦਵੈਤ ਰੂਪੀ ਬ੍ਰਹਮ ਹੈ। ਆਪਾਂ ਦਵੈਤ, ਦਵੈਤ ਦਾ ਭਾਵਨਾ ਈਰਖਾ, ਉਸ ਵਾਹਿਗੁਰੂ ਵਿੱਚ ਈਰਖਾ ਨਹੀਂ ਔਰ ਉਹਦੇ ਆਚਰਨ ਤੇ ਗੁਰਮੁਖਾ ਰੱਖਿਆ ਕਰੇਗਾ। ਇੱਕ ਵਿਦਵਾਨ ਵੀਰਾਂ ਨੇ ਅਨੁਭਵੀ ਅਰਥ ਇਹ ਵੀ ਕੀਤਾ ਵੀ ਜਿਹੜਾ ਇੱਕ ਓਂਕਾਰ ਦਾ ਹੋੜਾ ਖੁੱਲ੍ਹਾ ਨਾ, ਉਹ ਆਪਾਂ ਨੂੰ ਇਹ ਸੰਕੇਤ ਦਿੰਦਾ ਵੀ ਗੁਰਮੁਖਾ ਉਹਦੇ ਅੱਗੇ ਦਿਨੇ ਅਰਦਾਸ ਕਰ, ਉਹਦੇ ਅੱਗੇ ਰਾਤ ਨੂੰ ਅਰਦਾਸ ਕਰ, ਉਹ ਅੱਠੇ ਪਹਿਰ ਤੇਰੀ ਸੁਣੇਗਾ ਪਰ ਅਰਦਾਸ ਕਰ ਤਾਂ ਸਹੀ। ਜਿਵੇਂ ਆਪਾਂ ਕਹਿੰਦੇ ਜੀ ਹੁਣ ਫਲਾਨਾ ਆਰਾਮ ਕਰ ਰਿਹਾ ਫੇਰ ਮਿਲਿਆ ਜੇ, ਲੇਕਿਨ ਇੱਕ ਪਰਮਾਤਮਾ ਗੁਰਮੁਖੋ ਨੂੰ ਦਿਨੇ ਚੇਤੇ ਕਰੀਏ, ਉਹਨੂੰ ਰਾਤ ਨੂੰ ਚੇਤੇ ਕਰੀਏ, ਉਹਨੂੰ ਸੁਬਹਾ ਚੇਤੇ ਕਰੀਏ, ਉਹਨੂੰ ਸ਼ਾਮ ਨੂੰ ਚੇਤੇ ਕਰੀਏ, ਹਰ ਮੌਕੇ ਸੁਣਦਾ ਹੈ। ਸਾਡਾ ਸਵਾਦ ਚਲਾਕੀਆਂ ਕਰਨ ਦਾ ਬੜਾ ਹੈ। ਆ ਕਈ ਗੁਰਮੁਖ ਪਿਆਰੇ ਮਿਲਣਗੇ ਗਿਆਨੀ ਜੀ, ਕਈ ਵਾਰਾਂ ਰੁਝੇਵਾਂ ਹੋਣ ਕਰ ਕੰਮ ਕਾਰ ਕਰਨਾ ਪੈਂਦਾ ਅਤੇ ਦੁਪਹਿਰੇ ਨਿਤਨੇਮ ਕਰ ਲਿਆ ਕਰੀਏ, ਬੜੇ ਮਿਲਦੇ ਨੇ। ਆਪ ਪੁੱਜਾ ਸਵਾਲ ਮੈਂ ਬੇਨਤੀ ਕੀਤੀ, ਬੜਿਆਂ ਨੇ ਪੁੱਛਿਆ ਪਤਾ ਨਹੀਂ ਕਿੰਨੇ ਆ ਕਿੰਨੇ, ਉਹਨਾਂ ਵੀਰਾਂ ਨੂੰ ਬੇਨਤੀ ਕਰੀ ਦੀ ਗੁਰਮੁਖੋ ਜੇ ਸਵੇਰੇ ਰੋਟੀ ਨਹੀਂ ਖਾਧੀ ਦੁਪਹਿਰੇ ਆਪਾਂ ਖਾਂਦੇ ਹਾਂ ਨਾ, ਇਹਦਾ ਜੇ ਸਵੇਰੇ ਰੋਟੀ ਨਹੀਂ ਮਿਲੀ ਤਾਂ ਆਪਾਂ ਕਿੰਨੀ ਛੁੱਟੀ ਅੱਜ ਨਹੀਂ ਖਾਣੀ। ਜਿਵੇਂ ਤਨ ਦੇ ਪਾਲਣ ਵਾਸਤੇ ਭੋਜਨ ਦਾ ਕੋਈ ਟਾਈਮ ਨਹੀਂ, ਗੁਰਮੁਖੋ ਇਸ ਮਨ ਦੀ ਖੁਰਾਕ ਵਾਸਤੇ ਭਜਨ ਦਾ ਵੀ ਕੋਈ ਟਾਈਮ ਨਹੀਂ, ਕਿਸੇ ਮੌਕੇ ਚੇਤੇ ਤਾਂ ਕਰੋ। ਜੇ ਕੋਈ ਤੁਹਾਡੀ ਮਜਬੂਰੀ ਹੈ ਤੇ ਕੋਈ ਗੱਲ ਨਹੀਂ, ਦੁਪਹਿਰੇ ਕਰ ਲਓ, ਦਿਨ ਢਲੇ ਕਰ ਲਓ, ਦੁਪਹਿਰੇ ਦਾ ਆਰਾਮ ਤਾਂ ਨਹੀਂ ਕਰਦਾ, ਦੁਪਹਿਰੇ ਵੀ ਸੁਣ ਲਏਗਾ। ਬਾਬਾ ਕਬੀਰ ਦਾ ਪਾਵਨ ਪਵਿੱਤਰ ਫਰਮਾਨ ਗੁਰਬਾਣੀ ਚ ਆਉਂਦਾ ਹੈ, ਕਹਿੰਦੇ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਹ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਭਰਿਆ ਆਵਾਜ਼ਾਂ ਮਾਰੀ ਚੱਲ, ਕਿਸੇ ਨਾ ਕਿਸੇ ਮੌਕੇ ਤਾਂ ਤੇਰੀ ਸੋਹਣੀ ਲਏਗਾ ਨਾ। ਆਪਾਂ ਤਾਂ ਮਾਰਦੇ ਨਹੀਂ, ਇੱਕ ਹੋਰ ਸਾਡੇ 'ਚ ਕਮਜ਼ੋਰ ਪੱਖ ਹੈ, ਸਾਡਾ ਕੋਈ ਮਿੱਤਰ ਪਿਆਰਾ ਦੋਸਤ ਮਿੱਤਰ ਆਉਂਦਾ ਅਤੇ ਆਪਾਂ ਕਹਿੰਦੇ ਕੋਈ ਗੱਲ ਨਹੀਂ, ਆਪਾਂ ਅੰਦਰ ਬਹਿ ਕੇ ਖੁੱਲ੍ਹ ਕੇ ਗੱਲਾਂ ਕਰਦੇ ਹਾਂ, ਮਾੜੀ ਬਾਤ ਨਹੀਂ ਹੈ। ਲੇਕਿਨ ਜਦੋਂ ਨਿਤਨੇਮ ਕਰਨਾ ਹੁੰਦਾ ਨਾ, ਉਦੋਂ ਆਪਾਂ ਗੁਰਮੁਖੋ ਐਂ ਚੱਲਦੇ ਵੀ ਸ਼ਾਇਦ ਰੇਲ ਤੋਂ ਵੀ ਦੇਖੇ ਵੀ ਦਵਾ ਦਵ ਕੰਮ ਨਿਬੇੜ ਲਈਏ। ਜੇ ਕਿਸੇ ਬੰਦੇ ਨਾਲ ਗੱਲਾਂ ਕਰਨੀਆਂ ਨਾ ਤਾਂ ਬੜਾ ਖੁੱਲ੍ਹ ਕੇ ਪੁੰਡਾ ਲਾ ਕੇ ਐਨ ਢੋ ਲਾ ਕੇ ਅਤੇ ਆਪਾਂ ਗੱਲਾਂ ਮੁੱਕਣ ਨਹੀਂ ਦਿੰਦੇ। ਜੇ ਰੱਬ ਨਾਲ ਗੱਲ ਕਰਨੀ ਤਾਂ ਆਪਾਂ ਕੰਮ ਨਿਬੇੜਦੇ ਹਾਂ, ਇਹ ਕੰਮ ਨਾ ਕਰਿਆ ਕਰੀਏ। ਜਿਵੇਂ ਆਪਾਂ ਰੋਟੀ ਚਵਾ ਕੇ ਖਾਂਦੇ ਹਾਂ ਨਾ, ਇਸੇ ਤਰ੍ਹਾਂ ਗੁਰਬਾਣੀ ਥੋੜ੍ਹੀ ਪੜ੍ਹੋ, ਬਹੁਤੀ ਪੜ੍ਹੋ, ਇਹ ਤੁਹਾਡਾ ਆਪਣਾ ਨਿੱਜੀ ਵਿਚਾਰ ਹੈ, ਲੇਕਿਨ ਰਸ ਲੈ ਕੇ ਪੜ੍ਹੋ, ਵਿਚਾਰ ਵਿਚਾਰ ਕੇ ਪੜ੍ਹੋ, ਹੌਲੀ ਹੌਲੀ ਪੜ੍ਹੋ। ਬੰਦਿਆਂ ਨਾਲ ਗੱਲਾਂ ਕਰਨੀਆਂ ਤਾਂ ਬੜੀ ਨਿੱਟ ਕੇ ਕਰਦੇ, ਜੇ ਰੱਬ ਨਾਲ ਗੱਲ ਕਰਨੀ ਤਾਂ ਆਪਾਂ ਕਹਿੰਦੇ ਵੀ ਕੰਮ ਨਿਬੇੜ ਦਈਏ, ਨਾ ਨਾ ਇਹ ਰਸ ਲਿਆ ਕਰੀਏ। ਇਸ ਕਰਕੇ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ, ਲੇਕਿਨ ਗੁਰਮੁਖਾ ਤੇਰੀ ਆਪਣੀ ਮਿਹਨਤ ਨਾਲ ਬਾਤ ਨਹੀਂ ਬਣਨੀ। ਸਤਿਗੁਰ ਪ੍ਰਸਾਦ ਸੱਚਾ ਗੁਰੂ ਕਿਰਪਾ ਕਰੇਗਾ ਤਾਂ ਬਣੇਗੀ, ਮੇਰਾ ਨਿੱਜੀ ਵਿਸ਼ਵਾਸ ਹੈ। ਬਾਤ ਮਿਹਨਤ ਨਾਲ ਘੱਟ ਬਣਨੀ, ਰਹਿਮਤ ਨਾਲ ਜ਼ਿਆਦਾ ਬਣਨੀ। ਜੇ ਰਹਿਮਤ ਜਿਹਨੂੰ ਆਪਾਂ ਕਹਿੰਦੇ ਕਿਰਪਾ, ਅਰਬੀ ਫਾਰਸੀ ਵਾਲੇ ਭਰਾ ਕਹਿੰਦੇ ਰਹਿਮਤ। ਇਸ ਕਰਕੇ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ, ਔਰ ਸੱਚੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੋਵੇਗੀ।
ਹਮ ਭੀਖਕ ਭੇਖਾਰੀ ਤੇਰੇ,
ਮੈਂ ਵਾਰ ਵਾਰ ਆਪ ਜੀ ਨੂੰ ਬੇਨਤੀ ਕੀਤੀ ਵੀ ਆਪਾਂ ਹਰ ਗੱਲ ਵਿੱਚ ਖੁਦ ਗਰਜਾਂ, ਮਤਲਬ ਪ੍ਰਸਤਾਂ, ਲੇਕਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਪਲ ਪਲ ਘੜੀ ਘੜੀ ਸਮਝਾਉਂਦੇ, ਪੁੱਤਰਾ ਬਚ ਕੇ ਰਹੋ, ਲਭ ਜਾਇਆ ਹਮ, ਇਹ ਹਿੰਦੀ ਦਾ ਲਫਜ਼ ਹੈ ਅਤੇ ਪੰਜਾਬੀ ਵਿੱਚ ਕਹਿੰਦੇ ਆਪਾਂ ਅਸੀਂ, ਅਤੇ ਅੰਗਰੇਜ਼ੀ ਵਿੱਚ ਕਹਿੰਦੇ ਵੀ, ਇਹਦਾ ਮਤਲਬ ਕੀ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਖੁਦ ਗਰਜ ਨਾ ਬਣ। ਆਪਾਂ ਖੁਦ ਗਰਜ ਬਣੇ ਵੀ ਮੇਰਾ ਹੋ ਗਿਆ, ਮੈਂ ਦੂਜਿਆਂ ਨਾਲ ਕੀ ਲੱਗੇ। ਮੈਂ ਕਥਾ ਚ ਆਮ ਕਰਕੇ ਕਈ ਵਾਰ ਆਪਣੀ ਦਾਦੀ ਜਾਂ ਜ਼ਿਕਰ ਕਰਦੇ ਹਾਂ, ਭਾਵੇਂ ਅਨਪੜ੍ਹ ਸਨ, ਪੁਰਾਣੇ ਬਜ਼ੁਰਗ, ਪਰ ਉਹਨਾਂ ਦੀ ਗੱਲਾਂ 'ਚ ਰਾਜ ਬੜਾ ਹੁੰਦਾ ਸੀ। ਹੁਣ ਆਪਣੇ ਸਪੀਕਰ ਨੇ ਗੁਰਦੁਆਰੇ ਸਭਾਨਾ ਵਿੱਚ, ਮੈਂ ਬਚਪਨ ਵਿੱਚ ਵੇਖਿਆ ਵੀ ਸਪੀਕਰ ਬੜੇ ਘੱਟ ਸਨ ਅਤੇ ਸ਼ਾਮ ਦੇ ਟਾਈਮ 'ਤੇ ਗੁਰਦੁਆਰੇ ਸੰਖ ਵੱਜਣਾ। ਜਦੋਂ ਸੰਖ ਦੀ ਆਵਾਜ਼ ਆਉਣੀ ਤਾਂ ਮੇਰੀ ਦਾਦੀ ਜੀ ਅੰਮ੍ਰਿਤਧਾਰੀ ਸਨ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕਰਨੀ, ਮਹਾਰਾਜ ਸਾਰਿਆਂ ਦਾ ਭਲਾ ਕਰੀ ਅਤੇ ਕਿਸੇ ਦੇ ਪੈਰਾਂ ਪਿੱਛੇ ਸਾਡਾ ਵੀ ਭਲਾ ਕਰੀ। ਮੇਰੇ ਮਨ 'ਤੇ ਉਹ ਆਪਣੀ ਦਾਦੀ ਦੀ ਅਰਦਾਸ ਦਾ ਬੜਾ ਪ੍ਰਭਾਵ ਆ। ਆਪਾਂ ਖੁਦ ਗਰਜ, ਆਪਾਂ ਕਹਿੰਦੇ ਮੇਰਾ ਹੋ ਜਾਏ, ਦੂਜੇ ਨੂੰ ਕੀ ਲੱਗੇ, ਆਪਾਂ ਨੂੰ ਦੂਜੇ ਨਾਲ ਕੀ ਲੱਗੇ। ਉਹਨਾਂ ਬਜ਼ੁਰਗਾਂ ਨੇ ਕਹਿਣਾ, ਹੇ ਵਾਹਿਗੁਰੂ ਸਾਰਿਆਂ ਦਾ ਭਲਾ ਕਰੀ ਅਤੇ ਕਿਸੇ ਦੇ ਪੈਰਾਂ ਪਿੱਛੇ ਸਾਡਾ ਭਲਾ ਕਰੀ, ਪਹਿਲਾਂ ਦੂਜਿਆਂ ਦਾ ਭਲਾ ਮੰਗਣਾ। ਅਤੇ ਆਪਾਂ ਆਪਣੇ ਤੱਕ ਸੀਮਤ ਹਾਂ ਵੀ ਮੇਰਾ ਹੋ ਜਾਵੇ, ਦੂਜਿਆਂ ਦਾ ਕੀ। ਹਮ ਦਾ ਭਾਵ ਹੈ ਅਸੀਂ ਸਾਰੇ ਜਣੇ ਜਿੰਨੇ ਹਾਂ ਪਾਤਸ਼ਾਹ ਤੇਰੇ ਮੰਗਤੇ ਹਾਂ, ਲੇਕਿਨ ਮੰਗਣਾ ਕੀ ਹੈ। ਗੁਰਦੇਵ ਕਹਿੰਦੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਤੂੰ ਮੰਗਦਾ ਦੁੱਧ, ਤੂੰ ਮੰਗਦਾ ਪੁੱਤ, ਤੂੰ ਮੰਗਦਾ ਮਕਾਨ, ਪਰ ਮਿੱਤਰਾ ਜਿਹਦੇ ਨਾਲ ਪ੍ਰਾਣ ਨਿਕਲ ਗਏ, ਇਹਨਾਂ ਪੁੱਤਰਾਂ ਨੇ ਤੈਨੂੰ ਚੁੱਕ ਕੇ ਘਰੋਂ ਤੇ ਮੜੀਆਂ ਵਿੱਚ ਸੁੱਟ ਆਉਣਾ ਹੀ, ਨਾਲ ਕੀ ਜਾਏਗਾ, ਕੇਵਲ ਤੇ ਕੇਵਲ ਇੱਕ ਨਾਮ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਆਪਾਂ ਸਾਰੇ ਜਣੇ ਹੱਥ ਜੋੜ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਬੇਨਤੀ ਕਰੀਏ, ਹੇ ਵਾਹਿਗੁਰੂ ਅਸੀਂ ਜਿੰਨੇ ਵੀ ਹਾਂ ਅਸੀਂ ਤੇਰੇ ਭਿਖਾਰੀ ਮੰਗਤੇ ਹਾਂ, ਹਮ ਭੀਖਕ ਭਿਖਾਰੀ ਤੇਰੇ, ਅਸੀਂ ਭਿਖਿਆ ਮੰਗਣ ਵਾਲੇ ਤੇਰੇ ਦਰ ਦੇ ਮੰਗਤੇ ਹਾਂ।
ਤੂੰ ਨਿਜ ਪਤ ਹੈ ਦਾਤਾ,
ਤੇ ਤੇਰੇ 'ਚ ਇੱਕ ਬਹੁਤ ਵੱਡਾ ਗੁਣ ਹੈ, ਤੂੰ ਇਕੱਲੇ ਇਕੱਲੇ ਨੂੰ ਦੇਣਾ। ਆਪਣੀ ਤਾਂ ਪੰਜਾਬੀ ਦੀ ਕਹਾਵਤ ਹੈ ਨਾ ਵੀ ਅੰਨਾ ਮੰਡੇ ਰਿਓੜੀਆਂ ਤੇ ਮੁੜ ਕੁੜ ਆਪਣਿਆਂ ਨੂੰ, ਆਪਣੇ ਤਾਂ ਕਰਦੇ ਹਾਂ, ਲੇਕਿਨ ਜਿਹੜਾ ਵਾਹਿਗੁਰੂ ਹੈ ਨਾ ਉਹ ਸਾਰਿਆਂ ਦਾ ਦਾਤਾ ਤੇ ਇਕੱਲੇ ਇਕੱਲੇ ਨੂੰ ਦਿੰਦਾ। ਆਪਾਂ ਰੋਜ਼ਾਨਾ ਗੁਰਮੁਖੋ ਪਾਠ ਕਰਦੇ ਹਾਂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਮੇਰੇ ਸਤਿਗੁਰੂ ਮੇਰੇ ਤੇ ਮੇਰ ਕਰੀ, ਮੈਨੂੰ ਇਹ ਗੱਲ ਦੀ ਸਮਝ ਪਾਈ ਕਿ ਸਾਰਿਆਂ ਦਾ ਇੱਕ ਦਾਤਾ ਵਾਹਿਗੁਰੂ ਤੇ ਮੈਂ ਉਹਨੂੰ ਭੁੱਲ ਨਾ ਜਾਵਾਂ। ਪਰ ਆਪਣੇ 'ਚ ਕਮਜ਼ੋਰੀ ਇਹ ਹੈ, ਅਸੀਂ ਉਸ ਪਰਿਪੂਰਨ ਦਾਤੇ ਨੂੰ ਦਾਤਾ ਨਹੀਂ ਸਮਝਦੇ। ਆਪਾਂ ਮੰਗਤਿਆਂ ਦੇ ਮੰਗਤੇ ਬਣਦੇ ਹਾਂ, ਮੰਗਤਿਆਂ ਦੇ ਮੰਗਤੇ। ਮੈਂ ਇੱਕ ਸਾਦੀ ਜੀ ਗੱਲ ਕਰਨ ਲੱਗਾ, ਧਿਆਨ ਦਿਆ ਜੇ। ਆਪਾਂ ਨੂੰ ਕੋਈ ਮਿੱਤਰ ਪਿਆਰਾ ਪੁੱਛਦਾ ਨਾ ਵੀ ਭਾਈ ਸਾਹਿਬ ਕੀ ਹਾਲ ਨੇ, ਅਤੇ ਆਪਾਂ ਜਵਾਬ ਦਿੰਦੇ ਜੀ ਤੁਹਾਡੀ ਕਿਰਪਾ, ਇਹ ਸਾਡਾ ਆਮ ਲਫ਼ਜ਼ ਹੈ ਵੀ ਭਾਈ ਸਾਹਿਬ ਕੀ ਹਾਲ ਨੇ, ਅਤੇ ਆਪਾਂ ਕਹਿੰਦੇ ਤੁਹਾਡੀ ਕਿਰਪਾ। ਨਹੀਂ ਗੁਰਮੁਖੋ, ਆਪਾਂ ਸਿੱਖ ਹਾਂ, ਆਪਾਂ ਪੜ੍ਹਦੇ ਹਾਂ ਗੁਰਪ੍ਰਸਾਦ, ਗੁਰੂ ਦੀ ਕਿਰਪਾ ਹੈ। ਬੰਦੇ ਨੂੰ ਭਲਾ ਕਿੰਨੀ ਕਿਰਪਾ ਕਰੇਗਾ, ਪਹਿਲੀ ਤਾਂ ਆਈ ਆਪਾਂ ਆਖਿਆ ਰਸਮੀ ਤੌਰ 'ਤੇ ਤੇਰੀ ਕਿਰਪਾ, ਮੁੜ ਕੇ ਉਹਨੇ ਕਹਿਣਾ ਵੀ ਤੁਹਾਡੀ ਮਿਹਰ ਹੈ। ਨਹੀਂ ਨਹੀਂ, ਅਸੀਂ ਇੱਕ ਵਾਹਿਗੁਰੂ ਦੀ ਕਿਰਪਾ ਮੰਗਣੀ। ਇਤਿਹਾਸ ਵਿੱਚ ਇੱਕ ਦ੍ਰਿਸ਼ਟਾਂਤ ਆਇਆ ਵੀ ਇੱਕ ਰਾਜਾ, ਪੁਰਾਣੇ ਨਿੱਕੇ ਨਿੱਕੇ ਰਾਜੇ ਹੁੰਦੇ ਸਨ ਕਸਬਿਆਂ ਦੇ, ਨਗਰਾਂ ਦੇ, ਉਹ ਰਾਜਾ ਸ਼ਿਕਾਰ ਖੇਡਣ ਗਿਆ ਤੇ ਰਸਤਾ ਭੁੱਲ ਗਿਆ, ਜੰਗਲ ਸੀ, ਸਮਝ ਨਹੀਂ ਪੈਂਦੀ, ਤੇ ਕੁਦਰਤੀ ਤੌਰ ਤੇ ਉੱਥੇ ਲੱਕੜਾਂ ਕੱਟਣ ਵਾਲਾ ਲੱਕੜਹਾਰਾ ਮਿਲ ਗਿਆ ਤੇ ਕਹਿਣ ਲੱਗਾ ਮਿੱਤਰਾ ਮੇਰੀ ਮਦਦ ਕਰ, ਮੈਨੂੰ ਰਾਹ ਪਾ। ਹੁਣ ਉਹ ਲੱਕੜਹਾਰਾ ਰੋਜ਼ਾਨਾ ਆਉਂਦਾ ਸੀ, ਉਹਨੇ ਰਾਜੇ ਨੂੰ ਰਾਹ ਪਾ ਦਿੱਤਾ, ਤੇ ਜਦੋਂ ਰਾਜਾ ਰਾਹ ਪਿਆ ਤੇ ਉਹ ਲੱਕੜਹਾਰੇ ਨੂੰ ਕਹਿਣ ਲੱਗਾ ਵੀ ਮਿੱਤਰਾ ਮੈਨੂੰ ਪਤਾ ਹੈ ਵੀ ਤੂੰ ਗਰੀਬ ਆਦਮੀ ਹੈ ਤੇ ਕਿਤੇ ਮੇਰੇ ਕੋਲ ਆਵੀਂ ਤੇ ਮੇਰੇ ਕੋਲ ਮੰਗੀ, ਜੋ ਮੰਗੇਗਾ ਤੈਨੂੰ ਦਿਆਂਗਾ, मैं राजा। वो लकड़ारा शाम नूं घर आया, घरवाली धर्म पत्नी नाल गल कीती ते कह लगी भी स्वामी जी आपां नूं मंगना चाहीदा इहो जे मौके कि रोज मिलते ने। वो राजा आपां गरीब लोग उत्थे महापुरशां ने सानूं पढ़ाया कि जदों वो लकड़ारा राजे दे घर गया ना ते राजा मुसलमान सी, वो अपने धार्मिक नियमों के मुताबक नमाज पूरी करके ते बो कट के खुदा को मंग रहा। आप हाथ जोड़ते हैं, मुसलमान भरा बुक करते हैं। हुण उन्हूं इन्हां गल्लां दा पता नहीं सी, तो पहरेदार नूं कहण लगा भी राजा की करता भाईए। वो पहरेदार कहण लगा भी मित्रा ये नमाज पढ़ के हटिया ते खुदा कोलों मंगदा है। इन्नी गल कही ते जिहड़ा लकड़ारा सी पछां तुर पिया। उदो नमाज पूरी हो गई, राजे ने लकड़ारे नूं पछाण लिया ते कहण लगा मित्रा इन्ना काला इन्ना गुसैड़ तूं इन्ना की गल है, खलो तां सही हुक्म कर की चाहीदा है। लकड़ारा कहण लगा आया तां मंगण सी पर हुण नहीं मैं मंगना, कारण कहिंदा मैनूं तेरे सेवादार पहरेदार ने कहा भी राजा खुदा कोलों मंगदा ते मसला तां आपां दोवें मंगते बन गए, तू भी मंगदा ते मैं भी मंगदा, तू भी मंगता ते मैं भी मंगता, इस करके मैं मंगते दा मंगता नहीं, मैं तेरे कोलों नहीं मंगना। इस दृष्टांत विच बेनती करन दा मतलब यह है आपां नूं जिहड़ा भी मिलदा उहदे गोडियां नूं पई जाने जी कृपा करो गुरु के सिखो, आपां गुरु परमेश्वर तों बिना मंगतियां दे मंगते नहीं बनना। साडे कोल जिहड़ा भी मिले उहदी गोडी जी करो कृपा। भाई गुरदास कहिंदे भी गुरमुखा तैनूं भुलेखा है। आपां कहिंदे जी किवें, उहनां ने बड़ा सुंदर दृष्टांत दित्ता भाई साहब ने, कहिंदे आम की सदर कत मिड़त ना आमली खाए। कहिंदे अंब है ना, ते अंब की थां ते आपां जिहड़े अक दे निक्के निक्के अंबड़ियां बनियां होंदियां ने, जे उह खालीए ते गुरमुख अंब वाली बात नहीं जी बननी। अंब दा बूटा होर ते जिहड़े अक दियां अंबलियां ने होर ने। पिता को प्यार ना परोसी पै पाईए, साडा गुआंढी है, साडा प्रेम प्यार है। भाई गुरदास जी कहिंदे जिन्ना मर्जी अंकल जी कहे आंटी जी कहे पर प्यो वाली गल नहीं बननी। जे तू आखना भी गुआंढी प्यो बन जा, मैं नहीं जी कहिंदा भाई गुरदास दा सोईया है। कहिंदे जिवें अंब दी थां ते आपां अग दियां खखड़ियां खाईए ते गल नहीं बननी, प्यो नूं छड़ के अक आपां ए आखीए भी शायद गुआंढी प्यो दी घाट पूरी कर देगा, ते भाई गुरदास कहिंदे नहीं पूरी होनी। सागर की निध कत पाईए पोखर से, पोखर कहिंदे ने छप्पड़ नूं। कहिंदे गुरमुखा एक पासे समुंदर ते एक पासे होवे छप्पड़, जे तू ए कवे भी छप्पड़ चो समुंदर वालियां चीजां मिल जाण ते ए नहीं मिलनियां। दिन कर सर दीप जोत ना पुजाइए, पंजा दीवे बालला लेकिन सूर दी रोशनी दे बराबर नहीं। इंद्र बरखा समान पूरस ना कूप जल, चंदन सुबास ना पलास पै मकाइए। कहिंदे खूह दा पानी है, है ए भी पानी ते मींह दा भी पानी, लेकिन मींह दे पानी दे बराबर गुरमुखा जे तू आके ना भी खूह दा पानी काम कर जे ते नहीं गल बननी। इंद्र बरखा समान पूरस ना कूप जल, चंदन सुबास ना पलास महकाइए। ते चंदन दी सुगंधी दे बराबर जे आपां आखे भी पलास काम कर जे ते बात नहीं बननी। इसे तरह सिधी गुरु दयाल की दयाल ना आन दे मैं, खंड ब्रह्मांड उदे अस्त लौताइए। ਗੁਰਮੁਖਾ ਖੰਡਾਂ ਬ੍ਰਹਮੰਡਾਂ ਤੇ ਚੜ੍ਹਦੇ ਤੇ ਲਹਿੰਦੇ ਨੂੰ ਜਾ, ਲੇਕਿਨ ਗੁਰੂ ਪਰਮੇਸ਼ਰ ਦੀ ਰੀਸ ਉਹਨਾਂ ਕੋਲੋਂ ਨਹੀਂ ਹੋਣੀ। ਇਸ ਕਰਕੇ ਬੇਨਤੀ ਕਰੀਏ ਮਹਾਰਾਜ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਤੂੰ ਕਿਉਂ ਕਿਹਾ? ਆਪਣੇ ਵਾਸਤੇ ਆਪਾਂ ਕਹਾਂਗੇ ਵੀ ਇਹਦੇ ਚ ਮਾਣ ਵਾਲੀ ਗੱਲ ਨਹੀਂ, ਆਪਣੇ ਆਪ ਨੂੰ ਅਸੀਂ ਆਖਿਆ ਤੇ ਰੱਬ ਨੂੰ ਤੂੰ ਆਖਿਆ, ਤੂੰ ਇਸ ਕਰਕੇ ਆਖਿਆ, ਉਹ ਸਿੰਗੂਲਰ ਇੱਕ ਵਚਨ ਹੈ, ਰੱਬ ਵਰਗਾ ਹੋਰ ਰੱਬ ਨਹੀਂ, ਤੇਰਾ ਸਰੀਰ ਕੋ ਨਾਹੀਂ, ਜਿਸ ਨੂੰ ਲਵੇ ਲਾਏ ਸੁਣਾਇਆ, ਹੇ ਵਾਹਿਗੁਰੂ ਤੇਰੇ ਬਰਾਬਰ ਕੋ ਹੋਰ ਹੈ ਹੀ ਨਹੀਂ, ਇਸ ਕਰਕੇ ਮੈਂ ਤੈਨੂੰ ਤੂੰ ਤਾਂ ਕਿਹਾ ਹੈ।
ਉਹ ਦਇਆਲ ਨਾਮ ਦੇਹੋ ਮੰਗਤ ਜਨ ਕਾ,
ਹੇ ਵਾਹਿਗੁਰੂ ਜੇ ਮੇਰੇ ਤੇ ਤਰੁੱਠਾਂ ਤੇ ਮੈਨੂੰ ਖੈਰ ਪਾ, ਕੀ ਮੈਂ ਤੇਰੇ ਦਰ ਦਾ ਮੰਗਤਾ ਤੇ ਮੈਨੂੰ ਨਾਮ ਦਾਨ ਦੇ। ਆਪਾਂ ਕਹਾਂਗੇ ਭਾਈ ਸਾਹਿਬ, ਜਿਹੜਾ ਨਾਮਦਾਨ ਹੈ ਇਹਦੇ ਤੋਂ ਬਿਨਾਂ ਸਰਦਾ ਨਹੀਂ। ਇਹ ਨਾਮਦਾਨ ਕਿੰਨਾ ਕੁ ਜ਼ਰੂਰੀ ਹੈ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਥਾਂ 'ਤੇ ਇਹਦੇ ਸੰਬੰਧ ਵਿੱਚ ਦਲੀਲ ਦਿੱਤੀ ਹੈ, ਕਹਿੰਦੇ ਤੋਏ ਬਿਨ ਤਾਲ ਜੈਸੇ, ਰੂਪ ਬਿਨ ਬਾਮ ਜੈਸੇ, ਜਿਵੇਂ ਪਾਣੀ ਤੋਂ ਬਿਨਾਂ ਤਾਲ ਕਿਸੇ ਕੰਮ ਨਹੀਂ। ਬੀਬੀ ਪਰਮਾਤਮਾ ਦੇ ਕੋਲੋਂ ਸੁੰਦਰ ਸਰੂਪ ਮੰਗਦੀ ਹੈ, ਤੋਏ ਬਿਨ ਤਾਲ ਜੈਸੇ, ਰੂਪ ਬਿਨ ਬਾਮ ਜੈਸੇ, ਇਸੇ ਤਰ੍ਹਾਂ ਭਾਗ ਬਿਨ ਭਾਲ ਜੈਸੇ, ਰਹਿਣ ਬਿਨ ਚੰਦ ਦੇ, ਮੱਥਾ ਵੀ ਤਾਂ ਸਵਲਾ ਜੇ ਕਰਮ ਚੰਗੇ ਹੋਣ, ਰਾਤ ਚੰਦਰਮਾ ਤੋਂ ਬਿਨਾਂ ਕਿਸੇ ਕੰਮ ਨਹੀਂ, ਦੀਪ ਬਿਨ ਧਾਮ ਜੈਸੇ, ਰੂਪ ਬਿਨ ਬਾਮ ਜੈਸੇ, ਦੀਵੇ ਤੋਂ ਬਿਨਾਂ ਘਰ ਕਿਸੇ ਕੰਮ ਨਹੀਂ। ਮਹਾਰਾਜ ਕਿਰਪਾ ਕਰੇ ਸਾਰਿਆਂ ਦੇ ਘਰ ਦੀਵਾ ਜਗੇ, ਜਦੋਂ ਕਿਸੇ ਦੇ ਘਰ ਮਾਤਮ ਹੁੰਦਾ ਨਾ ਤੇ ਉਹਨਾਂ ਦੇ ਘਰ ਹਨੇਰਾ ਹੁੰਦਾ ਹੈ। ਅੱਜ ਦਾ ਇਹ ਵਿਸ਼ਾ ਨਹੀਂ ਵੀ ਮੈਂ ਇਹ ਬੋਲ ਕੇ ਤੇ ਮੈਂ ਟਾਈਮ ਪਾਸ ਕਰਾਂ। ਜਦੋਂ ਮਾਤਾ ਗੰਗਾ ਜੀ ਦੇ ਕੱਪੜੇ ਸੁੱਕਣੇ ਪਏ ਸਨ ਤੇ ਕਰਮੋ ਦੀ ਗੋਲੀ ਨੇ ਵੇਖਿਆ, ਉਹਨੇ ਕਰਮੋ ਨੂੰ ਆਖਿਆ ਵੀ ਤੇਰੀ ਜੇਠਾਣੀ ਕੋਲ ਇਹੋ ਜਿਹੇ ਕੱਪੜੇ ਤੂੰ ਤਾਂ ਵੇਖੇ ਨਹੀਂ ਹੋਣੇ। ਤੇ ਸ਼ਾਮ ਨੂੰ ਜਦੋਂ ਬਾਬਾ ਪ੍ਰਿਥੀ ਚੰਦ ਆਇਆ ਨਾ ਤੇ ਇਤਿਹਾਸ ਵੀ ਲਿਖਿਆ ਵੀ ਕਰਮੋ ਨੇ ਨਾ ਦੀਵਾ ਜਗਾਇਆ ਤਾਂ ਨਾ ਚੁੱਲ੍ਹੇ 'ਚ ਅੱਗ ਬਾਲੀ ਹੈ, ਤੇ ਬਾਬਾ ਪ੍ਰਿਥੀ ਚੰਦ ਕਹਿਣ ਲੱਗਾ ਸੁੱਖ ਤਾਂ ਹੈ, ਇਸ ਕਰਕੇ ਅੱਗ ਨਾ ਬਾਲਣੀ, ਦੀਵਾ ਨਾ ਜਗਣਾ, ਇਹਨੂੰ ਗੁਰਮੁਖੋ ਆਪ ਸਗਨ ਕਹਿੰਦੇ ਨੇ, ਮਾੜਾ ਕਹਿੰਦੇ ਹਨ। ਦੀਪ ਬਿਨ ਧਾਮ ਜੈਸੇ, ਰੂਪ ਬਿਨ ਬਾਮ ਜੈਸੇ, ਕਾਜ ਬਿਨ ਦਾਮ ਜੈਸੇ, ਬਾਣੀ ਬਿਨਾਂ ਛੰਦ ਦੇ। ਬੰਦਾ ਕੰਮ ਕਰਦਾ ਤੇ ਚਾਰ ਪੈਸੇ ਪੱਲੇ ਨਾ ਕਹਿਣ ਤੇ ਕਹਿੰਦਾ ਮੈਂ ਇਵੇਂ ਟੱਕਰਾਂ ਮਾਰਾਂ, ਜਿਹੜਾ ਕੋਈ ਛੰਦ ਬੋਲਦਾ ਜੇ ਉਹਦੇ 'ਚ ਸੁਰ ਤਾਰ ਨਾ ਹੋਵੇ ਤੇ ਆਪਾਂ ਨੂੰ ਪਸੰਦ ਨਹੀਂ ਆਉਂਦਾ। ਫੂਲ ਬਿਨ ਬਾਸ ਦੇ, ਵਪਾਰੀ ਬਿਨ ਰਾਸ ਦੇ, ਜਿਹੜਾ ਵਪਾਰੀ ਹੈ ਉਹਦੇ ਕੋਲ ਚਾਲ ਪੈਸੇ ਨਹੀਂ ਤੇ ਉਹ ਗੁਰਮੁਖੋ ਬਿਜ਼ਨਸ ਕਿਵੇਂ ਕਰੇਗਾ? ਜੇ ਫੁੱਲਾਂ 'ਚ ਸੁਗੰਧੀ ਨਹੀਂ ਤੇ ਫੁੱਲ ਕਾਹਦਾ? ਸਰੀਰ ਬਿਨ ਮਾਸ ਦੇ, ਸਰੀਰ ਬਿਨ ਸੰਗੀਰ ਬਿਨ ਗੰਧ ਦੇ, ਜੇ ਸਾਡੇ ਸਰੀਰ 'ਚ ਪ੍ਰਾਣ ਨਹੀਂ ਨਾ ਇਹ ਵੀ ਕਿਸੇ ਕੰਮ ਨਹੀਂ। ਜਿੱਦਣ ਗੁਰਮੁਖੋ ਪ੍ਰਾਣ ਮੁੱਕ ਜਾਂਦੇ ਨੇ ਨਾ ਤੇ ਆਪਾਂ ਕਹਿੰਦੇ ਇਹਨੂੰ ਕੱਢ ਕੇ ਲੈ ਚਲੋ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਮੇਰੇ ਮਨ 'ਤੇ ਉਹ ਗੱਲ ਦਾ ਬੜਾ ਦੁੱਖ ਅਤੇ ਗਹਿਰਾ ਅਸਰ ਪਿਆ। ਮੈਂ ਸ਼ਾਮ ਨੂੰ ਬਾਹਰ ਦਰਬਾਰ ਸਾਹਿਬ ਪਾਸੇ ਆ ਰਿਹਾ ਸਾਂ ਅਤੇ ਕੁਦਰਤੀ ਤੌਰ 'ਤੇ ਮੈਂ ਗਲੀ 'ਚ ਵੇਖਿਆ ਵੀ ਕਿਸੇ ਦੀ ਘਰ ਮੌਤ ਹੋਈ ਅਤੇ ਉਹ ਬੀਬੀ ਆਪਣੇ ਪੁੱਤਰ ਨੂੰ ਕਹਿਣ ਲੱਗੀ, ਪੁੱਤ 6:15 ਮੜੀਆਂ ਬੰਦ ਹੋ ਜਾਣੀਆਂ ਨੇ ਅਤੇ ਜਲਦੀ ਜਲਦੀ ਆਪਣੇ ਪਿਓ ਨੂੰ ਕੱਢ ਕੇ ਲਿਜਾਓ। ਮੈਂ ਉਹ ਕਿਸੇ ਨੂੰ ਜਾਣਦਾ ਨਹੀਂ, ਲੇਕਿਨ ਮੇਰੇ ਕੰਨਾਂ 'ਚ ਆਵਾਜ਼ ਪਈ ਅਤੇ ਮੇਰਾ ਮਨ ਬੜਾ ਦੁਖਿਆ ਵੀ ਜਿਸ ਬੰਦੇ ਨੇ ਇਹ ਮਕਾਨ ਬਣਾਇਆ ਉਹਦੇ ਘਰ ਵਾਲੇ ਕਾਹਲੇ ਪਏ ਨੇ ਵੀ ਦਵਾ ਦਵ 6:15 ਤੋਂ ਪਹਿਲਾਂ ਪਹਿਲਾਂ ਲੈ ਚੱਲੀਏ। ਮੈਂ ਇਹਨਾਂ ਵੀ ਮੇਰੀ ਉਹਨਾਂ ਨੂੰ ਲਾਗਤ ਬਾਜੀ, ਮੈਂ ਕਿਸੇ ਨੂੰ ਜਾਣਦਾ ਨਹੀਂ, ਪੀ ਕੌਣ ਨੇ ਕੀ ਨਹੀਂ, ਪਰ ਲੰਘਦਿਆਂ ਲੰਘਦਿਆਂ ਮੇਰੇ ਕੰਨਾਂ ਚ ਆਵਾਜ਼ ਪਈ ਤੇ ਮੇਰਾ ਮਨ ਵਿੰਨਿਆ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ ਕਹਿੰਦੇ ਗੁਰਮੁਖਾ ਸਰੀਰ ਬਿਨ ਸਾਸ ਦੇ ਸ਼ਮੀਰ ਮੈਨੂੰ ਗੰਧ ਦੇ। ਹਵਾ ਵੀ ਤਾਂ ਲੱਗੀ ਚੰਗੀ ਲੱਗਦੀ ਜੇ ਵੀ ਸੁਗੰਧੀ ਹੋਵੇ, ਤੇ ਸਰੀਰ ਵੀ ਗੁਰਮੁਖ ਉਹਨਾਂ ਚਿਰ ਕੰਮ ਆਉਣਾ ਜਿੰਨਾ ਚਿਰ ਸਵਾਸ ਨੇ। ਗੋਬਿੰਦ ਭਜਨ ਬਿਨ ਮਨੁੱਖ ਸਰੀਰ ਜੈਸੇ, ਪਰਮਾਤਮਾ ਦੀ ਆਬਾਦ ਤੋਂ ਬਿਨਾਂ ਗੁਰਮੁਖ ਇਹ ਸਰੀਰ ਕਿਸੇ ਕੰਮ ਨਹੀਂ। ਤੈਸੇ ਬਰਬਾਦ ਹੋਤ ਬੰਸ ਬਿਨ ਲੰਘਦੇ। ਕਹਿੰਦੇ ਜੇ ਘਰ ਸੰਤਾਨ ਨੇ ਤੇ ਗੁਰਮੁਖਾ ਤੇਰੀ ਜਾਇਦਾਦ ਵੀ ਕਿਸੇ ਕੰਮ ਨਹੀਂ। ਇੱਕ ਪੰਜਾਬੀ ਦੀ ਕਹਾਵਤ ਹੈ, ਜਿਸ ਘਰ ਦੀਵਾ ਨਾ ਬੜੇ ਨਾ ਘਰ ਖੇਡੇ ਬਾਲ, ਭਾਵੇਂ ਹੋਵੇ ਛਤਰਪਤ ਤਿਸ ਤੋਂ ਭਲਾ ਕੰਗਾਲ। ਜਿਹਦੇ ਘਰ ਦੀਵਾ ਨਹੀਂ ਜਗਦਾ, ਜਿਹਦੇ ਘਰ ਬੱਚਾ ਨਹੀਂ ਖੇਡਦਾ, ਇਹ ਕਹਾਵਤ ਹੈ, ਬਾਣੀ ਨਹੀਂ ਕਹਾਵਤ। ਕਹਿੰਦੇ ਉਹਦੇ ਨਾਲੋਂ ਕੰਗਾਲ ਚੰਗਾ ਜਿਹਦੇ ਘਰ ਬੱਚਾ ਤੇ ਦੀਵਾ ਜਗਦਾ। ਇਸ ਪ੍ਰਕਾਰ ਇੱਥੇ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ, ਹੇ ਵਾਹਿਗੁਰੂ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਹੇ ਮੇਰੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਦਇਆ ਕਰ ਤੇ ਅਸੀਂ ਤੇਰੇ ਮੰਗਤੇ ਹਾਂ, ਸਾਨੂੰ ਨਾਮ ਦੀ ਖੈਰ ਪਾਉਣਾ ਕਰ।
ਸਦਾ ਰਹੋ ਰੰਗ ਰਤ।
ਔਰ ਇੱਕ ਹੋਰ ਮੰਗ ਕੀਤੀ ਹੈ, ਇਹ ਨਹੀਂ ਵੀ ਉਪਰੋਂ ਉਪਰ ਰਾਮ ਰਾਮ ਕਵਾਂ ਤੇ ਅੰਦਰ ਪ੍ਰੇਮ ਨਾ ਹੋਵੇ। ਇਹ ਮਿਹਰ ਕਰੀ ਮੈਂ ਸਦੀਵੀ ਤੌਰ ਤੇ ਤੇਰੇ ਪ੍ਰੇਮ ਦੇ ਰੰਗ ਚ ਰੰਗਿਆ ਰਵਾਂ। ਜਦੋਂ ਆਪਾਂ ਕਿਸੇ ਮੁਰਦੇ ਤੇ ਮਗਰ ਜਾਂਦੇ ਹਾਂ ਨਾ, ਇਹ ਸਾਰੇ ਜਣੇ ਝਾਤੀ ਮਾਰਿਆ ਜੇ ਐਨ ਆਪਾਂ ਚੁੱਪ ਹੁੰਦੇ ਹਾਂ, ਉਦੋਂ ਰੱਬ ਦੇ ਬਹੁਤ ਲਾਗੇ ਹੁੰਦੇ ਹਾਂ। ਜਦੋਂ ਸੰਸਕਾਰ ਕਰਕੇ ਤੇ ਗੁਰਮੁਖੋਂ ਪਛਾਣ ਮੁੜਦੇ ਤੇ ਆਪਾਂ ਫਿਰ ਦੁਨਿਆਵੀ ਗੱਲਾਂ ਵੀ ਫਲਾਨਾ ਸਿਆਂ ਕੀ ਹਾਲ ਹੈ। ਜਦੋਂ ਮੌਤ ਨੂੰ ਚੇਤੇ ਰੱਖੀਏ ਨਾ, ਉਦੋਂ ਰੱਬ ਦੇ ਲਾਗੇ ਹੋਈਦਾ ਹੈ। ਇਸ ਕਰਕੇ ਖੈਰ ਮੰਗੀ ਦੀ, ਹੇ ਮੇਰੇ ਵਾਹਿਗੁਰੂ ਮੇਰੇ ਤੇ ਮਿਹਰ ਕਰ, ਤੇਰੇ ਨਾਮ ਦਾ ਰੰਗ ਮੈਨੂੰ ਲੱਗਾ ਰਹਿ, ਮੈਂ ਤੇਰੇ ਨਾਮ ਦੇ ਰੰਗ ਚ ਭਿੱਜਿਆ ਰਵਾਂ।
ਹਾਂ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ,
ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਜਿਹੜਾ ਤੇਰਾ ਸੱਚਾ ਨਾਮ ਇਹਦੇ ਤੋਂ ਸਦਕੇ ਜਾਵਾਂ, ਇਹਦੇ ਤੋਂ ਕੁਰਬਾਨ ਜਾਵਾਂ। ਜਿਹੜੀਆਂ ਗੁਰਮੁਖ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾਂ ਕਰਦੇ ਹਨ, ਇਹਦੇ ਪਿੱਛੇ ਇੱਕ ਅੰਤਰੀਵ ਕਾਰਨ ਹੈ। ਇਹ ਨਹੀਂ ਵੀ ਆਪਾਂ ਗੇੜੇ ਤੇ ਗੇੜਾ ਕੱਢੀ ਜਾਣਾ, ਇਹਦਾ ਮਤਲਬ ਇਹ ਹੁੰਦਾ ਜਿਵੇਂ ਆਪਣੇ ਘਰ ਕੋਈ ਧੀ ਪੋਤਾ ਵਿਆਹ ਹੁੰਦਾ ਤੇ ਆਪਾਂ ਪੈਸੇ ਵਾਰ ਕੇ ਤੇ ਗਰੀਬਾਂ ਨੂੰ ਦਿੰਦੇ ਹਾਂ। ਇਸੇ ਤਰ੍ਹਾਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾਂ ਕਰਨ ਤੋਂ ਭਾਵ ਕਿ ਪਾਤਸ਼ਾਹ ਇਹ ਮੇਰਾ ਸਰੀਰ ਕਿਸੇ ਕੰਮ ਨਹੀਂ, ਇਹ ਮੈਂ ਤੇਰੇ ਤੋਂ ਵਾਰ ਕੇ ਸਦਕੇ ਜਾਵਾਂ, ਮੈਂ ਕੁਰਬਾਨ ਕਰਦਾ ਆਪਣੇ ਸਰੀਰ ਨੂੰ, ਤੂੰ ਮੇਰਾ ਕੇਂਦਰ ਹੈ ਤੇ ਮੇਰੇ ਤੇ ਮਿਹਰ ਕਰੀ, ਮੈਂ ਕੇਂਦਰ ਨਾਲ ਜੁੜਿਆ ਰਵਾਂ। ਜਿਹੜੀ ਆਪਾਂ ਚੀਜ਼ ਦਾ ਵਾਰਨਾ ਕਰਦੇ ਹਾਂ ਨਾ, ਉਹ ਆਪਾਂ ਸਰਵਾਰਨਾ ਕਰਕੇ ਦੂਜੇ ਨੂੰ ਦੇ ਦਿੰਦੇ ਹਾਂ। ਇਸ ਕਰਕੇ ਪਾਤਸ਼ਾਹ ਮੇਰੇ ਤੇ ਮਿਹਰ ਕਰ, ਮੈਂ ਤੇਰੇ ਤੋਂ ਸਦਕੇ ਜਾਵਾਂ, ਮੈਂ ਤੇਰੇ ਤੋਂ ਵਾਰਨੇ ਜਾਵਾਂ। ਕਿਉਂ? ਸੱਚੇ ਤੇਰੇ ਨਾਮ ਵਿੱਚੋਂ, ਤੇਰੇ ਕੋਲ ਕੇਵਲ ਤੇ ਕੇਵਲ ਇੱਕ ਨਾਮ ਹੈ, ਮੈਂ ਨਾਮ ਤੋਂ ਸਦਕੇ ਜਾਣਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾਂ ਕਰਨੀਆਂ, ਇਹ ਨਾਮ ਤੋਂ ਸਦਕੇ ਜਾਣਾ ਹੈ।
ਕਰਨ ਕਾਰਨ ਸਭਨਾ ਕਾ ਏਕੋ।
ਗੁਰਮੁਖੋ ਕੋਈ ਵੀ ਗੱਲ ਵਿੱਚ ਆਪਾਂ ਕਹਿੰਦੇ ਬਹਾਨਾ ਬਣਿਆ। ਜਦੋਂ ਬੰਦੇ ਦੇ ਦਿਨ ਚੰਗੇ ਹੋਣਾ, ਉਦੋਂ ਚੰਗਾ ਬਹਾਨਾ ਬਣਦਾ, ਜਦੋਂ ਮਾੜੇ ਦਿਨ ਹੋਣ ਤੇ ਗੁਰਮੁਖ ਉਦੋਂ ਮਾੜਾ ਬਹਾਨਾ ਬਣਦਾ। ਇਸ ਕਰਕੇ ਹਜ਼ੂਰ ਕਹਿੰਦੇ ਕਰਨ ਕਾਰਨ ਸਭਨਾ ਕਾ ਏਕੋ, ਇਹ ਬਹਾਨੇ ਬਣਾਉਣ ਵਾਲਾ ਵੀ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ, ਭਾਵ ਵਸੀਲਾ ਬਣਾਉਣ ਵਾਲਾ ਇੱਕ ਪਰਮਾਤਮਾ ਹੈ।
ਅਵਰ ਨਾ ਦੂਜਾ ਕੋਈ,
ਉਹਦੇ ਤੋਂ ਬਿਨਾਂ ਗੁਰਮੁਖੋ ਦੂਜਾ ਕੋ ਹੋਰ ਹੈ ਹੀ ਨਹੀਂ। ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਸ ਕਿਰਪਾ ਕੀਜੈ।
ਮਹਾਰਾਜ ਬੜੇ ਗੇੜੇ ਕੱਢੇ ਨੇ ਜੰਮਣ ਤੇ ਮਰਨ ਦੇ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਹੁਣ ਆਪਣਾ ਫਿਲਮਾਂ ਤੇ ਜ਼ੋਰ ਹੈ, ਸਾਰਾ ਦਿਨ ਮੋਬਾਈਲ ਤੇ ਵੇਖੀ ਜਾਂਦੇ ਹਾਂ। ਅਸੀਂ ਬਚਪਨ ਵਿੱਚ ਦੇਖਿਆ ਵੀ ਲੋਕ ਕਿੱਸੇ ਪੜ੍ਹਦੇ ਹੁੰਦੇ ਸਨ, ਔਰ ਉਹਨਾਂ ਕਿੱਸਿਆਂ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਸਿੱਖਿਆ ਹੁੰਦੀ ਸੀ। ਆ ਇਸ ਪੰਕਤੀ ਤੋਂ ਮੈਨੂੰ ਚੇਤੇ ਗੱਲ ਆਈ, ਮੈਂ ਤੀਜੀ ਜਮਾਤ ਵਿੱਚ ਗੋਪੀ ਚੰਦ ਦਾ ਕਿੱਸਾ ਪੜ੍ਹਿਆ, ਤੇ ਉਸ ਕਿੱਸੇ ਦੇ ਵਿੱਚੋਂ ਇੱਕ ਮੈਨੂੰ ਬਹੁਤ ਚੰਗੀ ਗੱਲ ਲੱਗੀ ਜਿਹੜੀ ਮੈਨੂੰ ਅੱਜ ਵੀ ਚੇਤੇ ਹੈ, ਉਦ ਮੈਂ ਤੀਜੀ 'ਚ ਪੜ੍ਹਦਾ ਸੀ। ਉਹ ਕੀ, ਰਾਜਾ ਗੋਪੀ ਚੰਦ ਇਸ਼ਨਾਨ ਕਰ ਰਿਹਾ ਆਪਣੀ ਡਿਉੜੀ ਦੇ ਵਿੱਚ, ਤੇ ਉਹਦੀਆਂ ਦੋ ਰਾਣੀਆਂ ਉਹਨੂੰ ਇਸ਼ਨਾਨ ਕਰਾ ਰਹੀਆਂ, ਤੇ ਇੱਕ ਬੀਬੀ ਉਹਦੇ ਪਿੰਡੇ ਤੇ ਪਿੱਛੇ ਹੱਥ ਫਿਰਦੀ ਤੇ ਦੂਜੀ ਰਾਣੀ ਪਾਣੀ ਪਾਉਂਦੀ। ਇੱਕ ਮਹਾਤਮਾ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਹਿੰਦੁਸਤਾਨ 'ਚ ਇੱਕ ਰਵਾਇਤ ਸੀ ਕਿ ਜਦੋਂ ਵੀ ਕਿਸੇ ਨੂੰ ਕੋਈ ਗੁਰੂ ਧਾਰਨ ਕਰਦਾ ਤੇ ਉਹ ਆਪਣੇ ਚੇਲਿਆਂ ਨੂੰ ਕਹਿੰਦਾ ਵੀ ਲੋਕਾਂ ਦੇ ਘਰੋਂ ਮੰਗ ਕੇ ਲਿਆ, ਕਾਰਨ ਤਾਂ ਕਿ ਇਹਦੀ ਮੈਂ ਮਰ ਜਾਏ। ਖਾਸ ਕਰਕੇ ਜਿਹੜੇ ਯੋਗੀ ਲੋਕ ਨੇ ਨਾ, ਉਹਨਾਂ 'ਚ ਰਵਾਇਤ ਸੀ ਵੀ ਉਹਦੇ ਕੰਨ ਪਾੜ ਕੇ ਮੁੰਦਰਾਂ ਪਾਉਣੀਆਂ, ਲੰਗੋਟੀ ਪਾ ਕੇ ਕਹਿਣਾ ਵੀ ਮੰਗਣ ਜਾ, ਇਹ ਤਾਂ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ ਹੈ। ਉਹ ਕਹਿੰਦੇ ਨਾਮ ਜਾਪ, ਕਿਰਤ ਕਰ, ਵੰਡ ਕੇ ਛਕ, ਜੇ ਕਿਰਤ ਕਰੇਗਾ ਕਿਸੇ ਨੂੰ ਦੇਗਾ, ਜੇ ਕਰਦਾ ਕੱਖ ਨਹੀਂ ਕਿਸੇ ਨੂੰ ਦੇਗਾ। ਕੀ ਜਿਹਨੂੰ ਆਪਾਂ ਕਹਿੰਦੇ ਅਣਖ ਦੇ ਗੈਰਤ, ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ, ਦਸ ਗੁਰੂ ਸਾਹਿਬਾਨਾਂ ਨੇ ਅਣਖ ਦੇ ਗੈਰ ਦਿੱਤੀ, ਅਣਖ ਦੇ ਗੈਰਤ। ਰੋ ਵਿਚਾਰ, ਉਹ ਮਹਾਤਮਾ ਨੇ ਆਣ ਕੇ ਲੱਖ ਜਗਾਈ, ਤੇ ਜਦੋਂ ਉਹ ਮੁੜਨ ਲੱਗਾ ਉਹ ਕੁਦਰਤੀ ਤੌਰ ਤੇ ਮਾੜਾ ਜਿਹਾ ਹੱਸ ਪਿਆ। ਰਾਣੀ ਨੇ ਵੇਖ ਲਿਆ, ਉਹ ਰਾਜੇ ਨੂੰ ਕਹਿਣ ਲੱਗੀ ਵੀ ਰਾਜਨ, ਇਹ ਸਾਧ ਦੇ ਭੇਖ ਵਿੱਚ ਘਟੀਆ ਅਨੁਸਾਰ ਹੈ, ਇਹ ਸਾਧ ਨਹੀਂ। ਕਹਿੰਦਾ ਕਿਉਂ? ਰਾਜਾ ਗੋਪੀ ਚੰਦ ਕਹਿਣ ਲੱਗਾ ਵੀ ਰਾਣੀ, ਕਾਰਨ ਕਹਿਣ ਲੱਗੀ ਵੀ ਅਸੀਂ ਤੇਰੀਆਂ ਰਾਣੀਆਂ, ਤੂੰ ਸਾਡਾ ਪਤੀ ਹੈ, ਤੇ ਮੈਂ ਤੇਰੇ ਪਿੰਡੇ ਨੂੰ ਮਰਨੀ ਤੇ ਕੀ ਗੁਨਾਹ ਕੀਤਾ, ਦੂਜੀ ਮੇਰੀ ਭੈਣ ਪਾਣੀ ਪਾਉਂਦੀ ਹੈ। ਰਾਣੀ ਦੀ ਗੱਲ ਸੁਣ ਕੇ ਰਾਜੇ ਗੋਪੀ ਚੰਦ ਨੂੰ ਮਹਿਸੂਸ ਹੋਇਆ ਤੇ ਉਹਨੇ ਵਾਜਾ ਦਾਬਾ ਮਾਰਿਆ, ਕਹਿਣ ਲੱਗਾ ਸਾਧਾ ਖਲੋ ਜਾ ਇੱਥੇ, ਬੰਦਾ ਬਣ ਕੇ ਖਲੋ ਗਿਆ। ਕਹਿੰਦਾ ਦੱਸੋ ਰਾਜਨ। ਰਾਜਾ ਗੋਪੀ ਚੰਦ ਕਹਿਣ ਲੱਗਾ ਵੀ ਇਹ ਮੇਰੀਆਂ ਰਾਣੀਆਂ ਨੇ, ਕੀ ਗੁਨਾਹ ਕਰਨੀਆਂ ਨੇ, ਮੈਂ ਰਾਜਾ ਇਹਨਾਂ ਦਾ ਪਤੀ, ਇਹ ਮੇਰੀਆਂ ਪਤਨੀਆਂ ਤੇ ਮੇਰੇ ਪਿੰਡੇ ਤੇ ਪਾਣੀ ਪਾਉਂਦੀ ਹੈ। ਮਹਾਤਮਾ ਕਹਿੰਦਾ ਰਾਜਨ, ਮੈਂ ਤੇਰੇ ਤੇ ਨਹੀਂ ਹੱਸਿਆ, ਮੈਂ ਰੱਬ ਦੇ ਰੰਗਾਂ ਤੇ ਹੱਸਿਆ। ਕਹਿਣ ਲੱਗਾ ਰੱਬ ਦੇ ਰੰਗ ਨਹਾਉਣ ਚ ਆ ਗਏ। ਉਹ ਮਹਾਤਮਾ ਕਹਿੰਦਾ ਵੀ ਜਿਹੜੀ ਰਾਣੀ ਤੇਰਾ ਪਿੰਡਾ ਮਲਦੀ ਪਿਛਲੇ ਜਨਮ ਵਿੱਚ ਤੇਰੀ ਮਾਂ ਸੀ, ਕਿੱਥੇ ਮਾਂ ਤੇ ਕਿੱਥੇ ਪਤਨੀ? ਮੈਂ ਬੇਨਤੀ ਕੀਤੀ ਕਿ ਮੈਂ ਇਹ ਗੋਪੀ ਚੰਦ ਦੇ ਕਿੱਸੇ 'ਚ ਪੜ੍ਹਿਆ, ਕੋਲੋਂ ਗੱਲ ਨਹੀਂ ਜੀ ਬਣਾਈ। ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਆਪਾਂ ਮੁਕਤਸਰ ਸਾਹਿਬ ਦੇ ਇਲਾਕੇ ਨੂੰ ਜਾਂਦੇ ਹਾਂ, ਉੱਥੇ ਰਪਾਣਾ ਨਗਰ ਹੈ ਨਾ, ਇਤਿਹਾਸਕ ਗੁਰਦੁਆਰਾ ਜੇ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਜਾਨਵਰ ਦਾ ਸ਼ਿਕਾਰ ਕੀਤਾ, ਮੈਨੂੰ ਨਾਂ ਭੁੱਲ ਗਿਆ ਉਹਦਾ, ਕਹਿਣਾ ਆਮ ਪ੍ਰਚਲਿਤ ਨਹੀਂ, ਜਿਹੜਾ ਗੰਦਗੀ ਫੋੜਦਾ। ਉੱਥੇ ਰਪਾਣਾ, ਧਗਾਣਾ ਅਤੇ ਖਦਰਾਣਾ ਜਿਹੜੇ ਤਿੰਨ ਪਿੰਡ ਨੇ, ਇਹ ਤਿੰਨ ਭਰਾਵਾਂ ਦੀ ਜਾਇਦਾਦ ਨੇ, ਇਹ ਤਿੰਨ ਸਕੇ ਭਰਾ ਸਨ। ਉੱਧਰ ਪਾਣੀ ਦੀ ਕਮੀ ਸੀ, ਇੱਕ ਢਾਬ 'ਤੇ ਰਪਾਣੇ ਨੇ ਕਬਜ਼ਾ ਕਰ ਲਿਆ ਅਤੇ ਉਹ ਰਪਾਣਾ ਬਣ ਗਿਆ, ਜਿੱਥੇ ਜਿਹੜਾ ਮੁਕਤਸਰ ਸਾਹਿਬ ਇਹ ਖਤਰਾਣੇ ਦੀ ਢਾਬ ਸੀ, ਜਿੱਥੇ ਮੁੜ ਕੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਮੁਕਤਸਰ ਬਣ ਗਿਆ। ਰੋ ਵਿਚਾਰ, ਉਹਦਾ ਇਤਿਹਾਸ ਇਹ ਹੈ ਰਪਾਣੇ ਵਾਲੇ ਗੁਰਦੁਆਰੇ ਸਾਹਿਬ ਦਾ, ਕਿਸੇ ਅਮੀਰ ਆਦਮੀ ਦੀ ਨਿਗਾਹ ਕਿਸੇ ਗਰੀਬ ਦੀ ਧੀ ਤੇ ਪਈ, ਉਹ ਅਮੀਰ ਆਦਮੀ ਦੇ ਘਰ ਸੰਤਾਨ ਨਹੀਂ ਸੀ ਤੇ ਗਰੀਬ ਵਾਲੇ ਪਾਸੇ ਸਾਰੇ ਨਿਗਾਹ ਰੱਖਦੇ ਨੇ। ਗੁਰੂ ਸਾਨੂੰ ਸਮਾਧ ਦੇਵੇ, ਅਕਲ ਦੇਵੇ, ਆਪਾਂ ਸਿੱਖ ਬੈਠੇ ਹਾਂ, ਸਾਨੂੰ ਗੁਰੂ ਦੀ ਹਦਾਇਤ ਹੈ, ਪਰ ਬੇਟੀ ਕੋ ਬੇਟੀ ਜਾਣੇ, ਪਰ ਮਾਤਾ ਕੋ ਮਾਤ ਬਖਾਨੇ, ਪਰਾਈ ਧੀ ਸਾਡੀ ਧੀ, ਪਰਾਈ ਭੈਣ ਸਾਡੀ ਭੈਣ, ਇਹ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ, ਸਾਡੇ ਕਿਤੇ ਸੰਸਭਗ ਬਣ ਜਾਣ। ਅਮੀਰ ਆਦਮੀ ਨੇ ਵੇਖਿਆ ਵੀ ਗਰੀਬ ਆਦਮੀ ਹੈ, ਇਹਦੀ ਧੀ ਸੁੰਦਰ ਸਰੂਪ ਵਾਲੀ ਹੈ, ਸ਼ਾਦੀ ਦੇ ਯੋਗ ਹੈ ਤੇ ਮੇਰੇ ਘਰ ਔਲਾਦ ਨਹੀਂ, ਤੇ ਜੇ ਮੈਂ ਇਹਨੂੰ ਦਬਾਅ ਪਾਵਾਂ ਤੇ ਸ਼ਾਇਦ ਮੰਨ ਜਾਏ। ਗੁਰਮੁਖ ਹੋਈ ਤਾਂ ਸਾਰ ਨੂੰ ਪਿਆਰੀ ਹੁੰਦੀ ਗਰੀਬ ਤੇ ਅਮੀਰ ਨੂੰ। ਜਦੋਂ ਲੜਕੀ ਦੇ ਬਾਪ ਨੂੰ ਪੁੱਛਿਆ ਤੇ ਗੁਰਮੁਖ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਕੇ ਕੰਬ ਗਿਆ, ਮਨ ਝੰਝੋੜਿਆ ਗਿਆ। ਜਦੋਂ ਘਰ ਆਇਆ ਨਾ ਤੇ ਬਾਪ ਨੂੰ ਨੱਪਿਆ ਘੁੱਟਿਆ ਵੇਖ ਕਰਕੇ ਉਹਦੀ ਨੌਜਵਾਨ ਧੀ ਕਹਿਣ ਲੱਗੀ, ਬਾਪੂ ਪਿਤਾ ਜੀ ਕੀ ਗੱਲ? ਕਹਿਣ ਲੱਗਾ, ਧੀਏ ਕੀ ਦੱਸਾਂ, ਉਹ ਹਾਕਮ ਸ਼ਾਹੂਕਾਰ ਤੇਰੇ ਤੇ ਮਨ ਨੂੰ ਡਲਾਈ ਬੈਠਾ, ਮੈਂ ਤੈਨੂੰ ਕਿੱਥੇ ਲੈ ਜਾ? ਕਹਿੰਦੀ, ਪਿਤਾ ਜੀ ਕਾਹਲੇ ਨਾ ਪਾਓ, ਤੁਸੀਂ ਉਹਨੂੰ ਕਹਿ ਦੇ ਵੀ ਚੌਂ ਦਿਨਾਂ ਨੂੰ ਮੈਨੂੰ ਵਿਆਹਣ ਲਈ ਆ ਜਾ। ਇਹ ਗੁਰੂ ਪ੍ਰਤਾਪ ਗ੍ਰੰਥ ਵੀ ਤੁਸੀਂ ਸਾਗੀ ਪੜ੍ਹ ਸਕਦੇ ਹੋ। ਕੀ ਕੀਤਾ? ਬੀਬੀ ਨੇ ਦਵਾਈ ਖਾ ਲਈ ਜਿਹਦੇ ਨਾਲ ਜਿਹੜੀ ਉਹ ਦਸਤ ਵਗੈਰਾ ਉਹਨੂੰ ਲੱਗ ਗਏ ਤੇ ਜਿਹੜੀ ਮਲ ਮੂਤਰ ਹੈ ਉਹ ਸਾਰੀ ਘੜੇ ਚ ਪਾਈ ਗਈ। ਆਖਿਰਕਾਰ ਤਿੰਨ ਚਾਰ ਦਿਨ ਉਹਦੇ ਅੰਦਰੋਂ ਜੋ ਗੰਦ ਪਿਲ ਸੀ ਨਿਕਲਿਆ, ਚਿਹਰੇ ਦੀ ਜਿਹੜੀ ਲਾਲੀ ਸੀ ਉਹ ਵੀ ਚਲੀ ਗਈ ਤੇ ਉਹਨੂੰ ਜਾ ਕੇ ਕਹਿਣ ਲੱਗੀ, ਉਹਨੂੰ ਕਹਿਣ ਲੱਗਾ ਤਾਂ ਉਹ ਕੁੜੀ ਨਹੀਂ, ਕਹਿਣ ਲੱਗੀ, ਮੈਂ ਉਹ ਆ ਜਿਹੜੀ ਪਹਿਲਾਂ ਵੇਖੀ ਸੀ ਘੜੇ ਚ, ਔਰ ਉਹ ਬੀਬੀ ਦੀ ਮੌਤ ਹੋ ਗਈ ਔਰ ਉਹਨੇ ਬਦਦੁਆ ਦਿੱਤੀ ਵੀ ਜਿਹੜਾ ਤੂੰ ਮੇਰੇ ਗੰਦੇ ਸਰੀਰ ਤੇ ਇਸ ਤਰ੍ਹਾਂ ਝਾਕ ਰੱਖੀਏ, ਤੂੰ ਐ ਜਾਨਵਰ ਦੀ ਜੋਨੀ ਚ ਪਾਏ। ਮਾਂ ਚੇਤਾ ਆ ਗਿਆ ਜੀ, ਘੋਗੜ, ਉੱਥੇ ਪਾਤਸ਼ਾਹ ਨੇ ਘੋਗੜ ਮਾਰਿਆ। ਕਹਿੰਦੇ ਤੂੰ ਘੋਗੜ ਦੀ ਜੋਨ ਵਿੱਚ ਪਵੇਂ, ਔਰ ਜਿਹੜਾ ਉਹ ਅਮੀਰ ਆਦਮੀ ਸੀ ਨਾ ਉਹ ਵੀ ਕੰਬਿਆ, ਵਿਆਹ ਨਹੀਂ ਹੋਇਆ। ਕਹਿਣ ਲੱਗਾ, ਮਹਾਰਾਜ ਐਡੀ ਵੱਡੀ ਬਦਵਾ, ਪਰ ਹੁਣ ਮੈਂ ਘੋਗੜ ਤਾਂ ਬਣਨਾ, ਮੇਰੇ ਤੇ ਮੇਰ ਕਰੀ, ਉਸ ਘੋਗੜ ਦੀ ਜੋਨ ਚੋਂ ਮੈਨੂੰ ਮੁਕਤ ਕਰ ਦੇ। ਉਹਨੇ ਪਛਤਾਵਾ ਕਰ ਲਿਆ ਨਾ, ਔਰ ਗੁਰਮੁਖੋ ਘੋਗੜ ਦੀ ਜੂਨ ਚ ਪਿਆ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਇਲਾਕੇ ਚ ਵਿਚਰੇ ਨੇ ਨਾ ਤੇ ਸਿੱਖਾਂ ਨੂੰ ਕਹਿਣ ਲੱਗੇ, ਗੁਰਮੁਖੋ ਇਹ ਜਾਨਵਰ ਅਸੀਂ ਮਾਰਨਾ, ਇਹ ਸਾਡਾ ਨਿੱਜੀ ਮਾਮਲਾ। ਕਹਿੰਦੇ ਜੀ ਕਿਉਂ? ਕਿਉਂਕਿ ਉਹ ਗੰਦਗੀ ਖਾਂਦਾ, ਉਹਦਾ ਮਾਸ ਕੋਈ ਨਹੀਂ ਖਾਂਦਾ। ਕਹਿੰਦੇ ਇਹਨੇ ਪਛਤਾਵਾ ਕੀਤਾ, ਬੀਬੀ ਦੀ ਬਦਦੁਆ ਕਰਕੇ ਇਹਨੂੰ ਘੋਗੜ ਦੀ ਜੂਨ ਮਿਲੀ, ਔਰ ਇਹਨੇ ਪਛਤਾਵਾ ਕਰਕੇ ਅਰਦਾਸ ਕੀਤੀ, ਮੈਂ ਭੁੱਲ ਗਿਆ। ਆਪਾਂ ਤਾਂ ਭੁੱਲ ਮੰਨਦੇ ਨਹੀਂ, ਜਦੋਂ ਭੁੱਲ ਮੰਨ ਲਈ ਨਾ ਤੇ ਆਖਿਆ ਵੀ ਪਾਤਸ਼ਾਹ ਘੋਗੜ ਦੀ ਜੂਨ ਤਾਂ ਮਿਲਣੀ ਪਰ ਮੈਨੂੰ ਮੁਕਤ ਕਰੀ, ਇਹਦੀ ਅਰਦਾਸ ਕਰਕੇ ਸਾਨੂੰ ਇਹ ਕੰਮ ਕਰਨਾ ਪਿਆ। ਇਸ ਕਰਕੇ ਆਪਾਂ ਸ਼ਬਦ ਪੜਿਆ, ਫਿਰ ਪੜੀ ਵੀਰ,
ਬਹੁਤੇ ਫੇਰ ਪਾਏ ਕਿਰਪਨ ਕਉ।
ਕਿਰਪਨ ਦਾ ਭਾਵ ਦਾ ਕੰਜੂਸ, ਗੁਰਮੁਖੋ ਦੇਣਾ ਬੜਾ ਸੌਖਾ ਹੈ, ਮਾਫ਼ ਕਰਨਾ, ਲੈਣਾ ਬੜਾ ਸੌਖਾ ਤੇ ਦੇਣਾ ਬੜਾ ਸੌਖਾ ਹੈ। ਇਹ ਮੇਰੇ ਵਾਹਿਗੁਰੂ, ਪਤਾ ਨਹੀਂ ਕਿੰਨੇ ਗੇੜੇ ਪਏ ਨੇ, ਮੈਂ ਕਦੇ ਕਿਸੇ ਨੂੰ ਹੱਥੋਂ ਕੱਖ ਨਹੀਂ ਦਿੱਤਾ ਤੇ ਹੁਣ ਇਉਂ ਕਰ।
ਅਬ ਕਿਸ ਕਿਰਪਾ ਕੀਜੈ,
ਹੁਣ ਮੇਰੇ ਤੇ ਕਿਰਪਾ ਕਰਨੀ ਕਰ, ਦਇਆ ਕਰਨੀ ਕਰ।
ਉਹ ਦਇਆਲ ਦਰਸ਼ਨ ਦੇਹੋ ਆਪਣਾ,
ਮੇਰੇ ਤੇ ਦਇਆ ਕਰ, ਮੈਨੂੰ ਤੇਰੇ ਦਰਸ਼ਨ ਹੋਣ। ਇੱਥੇ ਮੈਂ ਤੁਹਾਨੂੰ ਭਰਾਓ ਬੇਨਤੀ ਕਰਾਂ, ਆਪਾਂ ਬਹੁਤ ਵੱਡੀ ਗਲਤੀ ਕਰਦੇ ਹਾਂ, ਆਪਾਂ ਸਮਝਿਆ ਨਹੀਂ। ਆਪਾਂ ਕਈ ਵਾਰ ਗੁਰਸੇ ਇਕੱਠੇ ਹੁੰਦੇ ਹਾਂ ਨਾ ਤੇ ਆਪਾਂ ਕਹਿੰਦੇ, ਭਾਈ ਸਾਹਿਬ ਤੁਹਾਡਾ ਜੀਵਨ ਬੜਾ ਚੰਗਾ, ਬੜੀ ਪਾਣੀ ਪੜ੍ਹਦੇ ਹੋ ਤੇ ਮਹਾਰਾਜ ਦਰਸ਼ਨ ਕੀਤੇ ਜੇ, ਤੇ ਆਪਾਂ ਪਤਾ ਕੀ ਕਹਿੰਦੇ ਹਾਂ? ਆਪਾਂ ਕਹਿੰਦੇ ਸਾਡੇ ਭਾਗਾਂ 'ਚ ਕਿੱਥੇ ਜੀ? ਗੁਰਮੁਖੋ ਇਹ ਗੱਲ ਬਹੁਤ ਵੱਡਾ ਪਾਪ ਜੇ, ਬਹੁਤ ਵੱਡਾ ਪਾਪ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਕੀ ਸਮਝਿਆ? ਆਪਾਂ ਕਹਿੰਦੇ ਦਰਸ਼ਨ ਨਹੀਂ ਕੀਤੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਰਸ਼ਨ ਕਰਨੇ ਨੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਰਸ਼ਨ ਕਰਨੇ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੇ ਗੁਰੂ ਰਾਮਦਾਸ ਦਰਸ਼ਨ ਕਰਨੇ ਨੇ, ਕਿਉਂਕਿ ਆਪਾਂ ਪੜ੍ਹਦੇ ਹਾਂ ਜੋਤ ਰੂਪ ਹਰ ਆਪ, ਗੁਰੂ ਨਾਨਕ ਆਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਕਿਤੇ ਉਹ ਗੁਰੂ ਅਮਰਦਾਸ ਪਾਤਸ਼ਾਹ 92 ਸਾਲ ਦੀ ਉਮਰ ਹੈ ਤੇ ਕਿਤੇ 8ਵੇਂ ਪਾਤਸ਼ਾਹ 7 ਸਾਲ ਦੀ ਉਮਰ ਹੈ, ਤੇ ਕੀ ਆਪਾਂ ਕਵਾਂਗੇ ਵੀ 8ਵੇਂ ਪਾਤਸ਼ਾਹ ਛੋਟੇ ਗੁਰੂ ਨੇ? ਉਸ ਗੁਰੂ ਨੇ ਆਪਣੀ ਜੋਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਸਵਾਏ ਮਾਨ ਕੀਤੀ ਹੈ। ਇਸ ਕਰਕੇ ਹੋਰ ਦਰਸ਼ਨਾਂ ਦੀ ਲਾਲਸਾ ਨਾ ਕਰਿਆ ਕਰੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਰੱਬ ਦੇ ਦਰਸ਼ਨ ਕਰਨੇ ਤੇ ਗੁਰੂ ਦੇ ਦਰਸ਼ਨ ਕਰਨੇ ਹਨ। ਕਿਵੇਂ? ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜਾ ਵਰਨ ਕੋਈ ਥੀ, ਅਰਥ ਹੈ ਵੀ ਬਾਣੀ ਰੱਬ ਹੈ ਤੇ ਆਪਾਂ ਕਿਸੇ ਦਰਸ਼ਨ ਨਹੀਂ ਕੀਤੇ। ਦੂਜੇ ਪਾਸੇ ਆਪਾਂ ਸਾਰੇ ਇਹ ਸ਼ਬਦ ਜਾਣਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਤੇ ਜੇ ਬਾਣੀ ਗੁਰੂ ਹੈ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੀ ਨੇ? ਇਸ ਕਰਕੇ ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਅਸੀਂ ਪ੍ਰਤਾਖ ਗੁਰੂ ਨਾਨਕ ਕਰਕੇ ਜਾਣਨਾ ਹੈ। ਕਲਕੀਧਰ ਬਾਪੂ ਨੇ ਕਦੇ ਕਿਸੇ ਅੱਗੇ ਸਿਰ ਨਹੀਂ ਨਵਾਇਆ, ਇਸ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪਰਿਕਰਮਾ ਕਰਕੇ ਆਖਿਆ, ਭਲਿਓ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਐਸੀ ਬਖਸ਼ ਕਰੀਜੈ,
ਇਹੋ ਜੀ ਬਖਸ਼ ਕਰਕੇ ਪਾਤਸ਼ਾਹ ਮੈਂ ਤੇਰੇ ਦਰਸ਼ਨ ਕਰਦਾ ਰਵਾਂ।
ਭਨਤ ਨਾਨਕ ਭਰਮ ਪਟ ਖੂਲੇ,
ਸਤਿਗੁਰੂ ਅਮਰਦਾਸ ਪਾਤਸ਼ਾਹ ਖੀਰਲੀ ਪੰਕਤੀ ਚ ਕਹਿੰਦੇ, ਗੁਰਮੁਖਾ ਭਨ ਦਾ ਭਾਵ ਬੋਲਣਾ। ਜਿਵੇਂ ਅਰਦਾਸ ਕਰਦਿਆਂ ਗੁਰਮੁਖ ਪਿਆਰਾ ਗ੍ਰੰਥੀ ਸਿੰਘ ਵਾਰ ਵਾਰ ਕਹਿੰਦਾ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਇਹਦਾ ਭਾਵੜਾ ਮਨ ਚਲਾ ਗਿਆ ਨਾ, ਉਹਨੂੰ ਵਾਰ ਵਾਰ ਬੁਲਾ ਕਰਕੇ ਉਹਨੂੰ ਸੱਟ ਲਾਉਣੀ ਹੈ, ਜਿੰਨਾ ਚਿਰ ਸੱਟ ਨਾ ਵੱਜੀਏ ਸਿੱਧਾ ਕਿਵੇਂ ਹੋਵੇਗਾ? ਭੰਤ ਨਾਨਕ ਪਰਮ ਪਟ ਖੂਲੇ, ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਜਿਹੜੇ ਆਸਾ ਤੇ ਅੰਦੇਸਾ ਦੇ ਜੰਦਰੇ ਵੱਜੇ ਨੇ ਨਾ, ਜਿਹੜੇ ਭੁਲੇਖੇ ਪਏ ਨੇ, ਇਹ ਖੁੱਲ ਜਾਣਗੇ। ਖੁੱਲਣਗੇ ਕਿਹੜੀ ਚਾਬੀ ਨਾਲ?
ਗੁਰ ਪ੍ਰਸਾਦੀ ਜਾਣੇ ਆ,
ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਦੀ ਚਾਬੀ ਲੱਗੇ। ਜਿਹੜੇ ਭਰਮ ਦੇ ਦੋ ਤਖਤੇ ਨੇ ਆਸਾ ਤੇ ਅੰਦੇਸਾ ਦੇ, ਇਹ ਖੁੱਲ ਜਾਣਗੇ।
ਸਾਚੀ ਲਿਵ ਲਾਗੀ ਹੈ ਭੀਤਰ,
ਇਹਨਾਂ ਗੁਰਮੁਖ ਪਿਆਰ ਅੰਦਰੋਂ ਸੱਚੀ ਲਿਵ ਲੱਗੀ। ਆਪਾਂ ਰੋਜ਼ ਪਾਠ ਕਰਦੇ ਹਾਂ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ, ਉਹ ਗੁਰਮੁਖ ਜਾਨ ਭੈਣਾਂ ਭਰਾ ਵੀਰ, ਜਿਨ੍ਹਾਂ ਦੀ ਅੰਦਰੋਂ ਲਿਵ ਲੱਗੀ, ਜਿਨ੍ਹਾਂ ਦੀ ਅੰਦਰੋਂ ਸੋਈ ਪਰਮਾਤਮਾ ਵਾਲੇ ਪਾਸੇ ਹੈ,
ਸਤਿਗੁਰ ਸਿਓ ਮਨ ਮੰਨਿਆ,
ਉਹਨਾਂ ਦਾ ਸੱਚੇ ਗੁਰੂ ਵਾਲੇ ਪਾਸੇ ਮਨ ਮੰਨ ਗਿਆ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡਾ ਮਨ ਮੰਨੇ। ਆਪਾਂ ਰੋਜ਼ ਪਾਠ ਕਰਦੇ ਗੁਰਮੁਖ ਅਸਰ ਨਹੀਂ ਜੇ ਕਰਦੇ। ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਮਾਰਗ। ਅਗਰ ਰਸਤੇ ਨੂੰ ਮੰਨੇਗਾ ਨਾ, ਠਾਕ ਨਾ ਪਾਏ, ਤੈਨੂੰ ਰੋਕੇਗਾ ਕੋਈ ਨਹੀਂ। ਮੰਨਣ ਦੀ ਇੰਨੀ ਇੰਪੋਰਟੈਂਸ ਹੈ। ਮੰਨੇ ਪਾਵੇ ਹੈ ਮੋਖ ਦੁਆਰ, ਮੰਨੇ ਪਰਵਾਰੇ ਸਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ। ਜਿਹੜਾ ਮੰਨ ਗਿਆ ਗੁਰਮੁਖੋ, ਮੁੜ ਕੇ ਉਹਨੂੰ ਮੰਗਤੇ ਨਹੀਂ ਬਣਨਾ ਪੈਂਦਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਭੰਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਜਦੋਂ ਸੱਚੇ ਗੁਰੂ ਨੂੰ ਮਨ ਮੰਨ ਜਾਏਗਾ ਨਾ, ਤੇ ਗੁਰਮੁਖ ਬਿਰਤੀ ਜੁੜ ਜਾਏਗੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਸਤਿਗੁਰੂ ਪਾਤਸ਼ਾਹ ਦਾ, ਗੁਰੂ ਕਿਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।